ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਕਲ ਮਹ ਜਮ ਜੰਦਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਕਲ ਮਹ ਜਮ ਜੰਦਰ ਹੈ ਹੁਕਮੇ ਕਾਰ ਕਮਾਏ ਗੁਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਜਮ ਕਲ ਵਸ ਜਗ ਬੰਧਿਆ ਤਿਸ ਦਾ ਫਰੂ ਨ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜਿਨ ਮਨ ਸੱਚਾ ਹੋਏ ਮਹੱਲਾ ਤੀਜਾ ਇਹ ਕਾਇਆ ਰੋਗ ਭਰੀ ਬਿਨ ਸ਼ਬਦ ਦੁਖ ਹਮੈ ਰੋਗ ਨ ਜਾਏ ਸਤਿਗੁਰ ਮਿਲੈ ਤਾਂ ਨਿਰਮਲ ਹੋਵੈ ਹਰ ਨਾਮ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਨਾਨਕ ਨਾਮ ਧਿਆਇਆ ਸੁਖ ਦਾਤਾ ਦੁਖ ਵਿਸਰਿਆ ਸਹਿਜ ਸੁਭਾਏ ਪੌੜੀ ਜਿਨ ਜਗ ਜੀਵਨ ਉਪਦੇਸਿਆ ਤਿਸ ਗੁਰ ਕੋ ਸਦਾ ਘੁਮਾਇਆ ਤਿਸ ਗੁਰ ਕੋ ਖੰਨੀਐ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਕੋ ਵਾਰਣੈ ਜਿਨ ਹਉਮੈ ਬਿਖ ਸਭ ਰੋਗ ਗਵਾਇਆ ਤਿਸ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਤਿਸ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤਿਗੁਰ ਤਿਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਐ ਸਿੱਧ ਸਾਧਿਕ ਆਸਾਸੈ ਗੁਰ ਅਮਰਦਾਸ ਪਰਸੀਐ ਧਿਆਨ ਲਈਐ ਪਉ ਮੁਕੈ ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁਕੈ ਇੱਕ ਬਿਨ ਦੁਗਣ ਜੋ ਤੋਰੈ ਜਾਸ ਮੰਤਰ ਮਨ ਵੈ ਲਹਿ ਜਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿਠੈ ਮਿਲ ਚਰਨ ਤਪਰਸ ਕੇ ਅੱਥ ਚਰਨ ਗੁਰ ਅਮਰ ਪਵਲ ਰੈ ਹੱਥ ਤਪਰਸ ਕੇ ਅੱਥ ਹੱਥ ਲਗੈ ਗੁਰ ਅਮਰ ਪੈ ਜੀ ਤਪਰਸ ਕੇ ਅੱਥ ਜੀ ਗੁਰ ਅਮਰ ਭਣਿਜੈ ਨੈਣ ਤਾਂ ਪਰਸ ਕੇ ਅੱਥ ਨੈਣ ਗੁਰ ਅਮਰ ਪਖਿਜੈ ਸ਼੍ਰਵਣ ਤਾਂ ਪਰਸ ਕੇ ਅੱਥ ਸ਼੍ਰਵਣ ਗੁਰ ਅਮਰ ਸੁਣਿਜੈ ਸਕਿਆਤ ਸੋਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਲ ਪਭਣੈ ਜੋ ਸਿਰ ਨਿਵੇ ਗੁਰ ਅਮਰ ਨਿਤ ਕਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਾ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ ਪ੍ਰਭ ਭਾਵੈ ਤਿਵੈ ਬੁਲਾਨ ਸਾਧ ਸੰਗਤ ਕੀ ਧੂਰ ਇਕ ਮੰਗੋ ਜਨ ਨਾਨਕ ਪਿਆ ਸਰਾ ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਕੇ ਪਾਵਨ ਹੁਕਮ ਦੀ ਵਿਚਾਰ ਸ਼੍ਰਵਣ ਕਰਨ ਵਾਸਤੇ ਜੁੜ ਬੈਠੀ ਸਾਧ ਸੰਗਤ ਸਮੁੱਚੇ ਦੇਸ਼ ਅਤੇ ਵਿਦੇਸ਼ਾਂ ਵਿੱਚ ਜੁੜ ਬੈਠੀ ਸਾਧ ਸੰਗਤ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਅਨੁਭਵ ਆਪਣੇ ਤਜਰਬੇ ਵਿੱਚ ਆਈਆਂ ਉਹਨਾਂ ਗੱਲਾਂ ਦਾ ਉਹਨਾਂ ਤਜਰਬਿਆਂ ਦਾ ਬੜਾ ਸਰਲ ਜਿਹਾ ਵਰਣਨ ਕੀਤਾ ਕਿਉਂਕਿ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਸ਼੍ਰੀ ਅਮਰਦਾਸ ਜੀ ਧਰਮ ਕਰਮ ਤੇ ਕਰਦੇ ਸਨ ਆ ਤੁਹਾਡੇ ਨੇੜੇ ਹੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿੰਡ ਬਾਸਰਕੇ ਦੇ ਰਹਿਣ ਵਾਲੇ ਸਨ, ਜੋ ਸਨਾਤਨ ਮਤ ਦੀ ਵਿਚਾਰਧਾਰਾ ਦੇ ਮੁਤਾਬਕ ਉਹਨਾਂ ਨੂੰ ਪਿਤਾ ਪੁਰਖੀ ਵਿਰਸੇ ਵਿੱਚ ਮਿਲਿਆ ਉਹ ਕਰੀ ਜਾ ਰਹੇ ਸਨ, ਆਪਣੀ ਕਿਰਤਕਾਰ ਵੀ ਕਰਦੇ ਅਤੇ ਹਰ ਸਾਲ ਗੰਗਾ ਦੀ ਯਾਤਰਾ ਕਰਨ ਵੀ ਜਾਂਦੇ। ਮੈਂ ਹਮੇਸ਼ਾ ਬੇਨਤੀ ਕਰਦਾ ਕਿ ਅੱਜ ਗੰਗਾ ਜਾਣਾ ਕੋਈ ਔਖਾ ਨਹੀਂ, ਸਵੇਰੇ ਆਪਣੀ ਗੱਡੀ ਅਤੇ ਕਾਰ ਅਤੇ ਬੱਸ 'ਤੇ ਜਾਓ, ਸ਼ਾਮ ਨੂੰ ਘਰ ਵਾਪਸ ਆ ਜਾਓ। ਪਰ ਜਿਨ੍ਹਾਂ ਦਿਨਾਂ ਵਿੱਚ ਸ੍ਰੀ ਅਮਰਦਾਸ ਜੀ ਯਾਤਰਾ ਕਰਦੇ ਸਨ ਉਦੋਂ ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਸੀ, ਪੈਦਲ ਚੱਲ ਕੇ ਜਾਂਦੇ। ਜੰਗਲ ਬੀਆਬਾਨਾਂ ਦਾ ਰਸਤਾ ਬੜੀਆਂ ਮੁਸ਼ਕਲਾਂ ਅਤੇ ਬਿਖੜੇ ਪੈਂਡਿਆਂ ਵਿੱਚੋਂ ਲੰਘ ਕੇ ਜਾਂਦੇ। ਇੱਕ ਦੋ ਤਿੰਨ ਚਾਰ ਵਾਰੀ ਨਹੀਂ ਗਏ, 21 ਵਾਰੀ ਗਏ। ਉਹਨਾਂ ਦੀ ਯਾਦ ਵਿੱਚ ਉਹ ਅਸਥਾਨ ਵੀ ਉੱਥੇ ਹੁਣ ਗੁਰੂ ਘਰ ਬਣੇ। ਮੇਰਾ ਕਹਿਣ ਤੋਂ ਭਾਵ, ਜਦੋਂ ਉਹ ਗੁਰੂ ਦੀ ਸ਼ਰਨ ਵਿੱਚ ਆਏ ਅਤੇ ਜਿਵੇਂ ਗੁਰੂ ਦੀ ਸ਼ਰਨ ਵਿੱਚ ਆਏ, ਉਹ ਗੱਲ ਹਰ ਗੁਰਸਿੱਖ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਨੂੰ, ਗੁਰਬਾਣੀ ਨਾਲ ਪਿਆਰ ਕਰਨ ਵਾਲਿਆਂ ਨੂੰ, ਗੁਰੂ ਦੀ ਮੱਤ ਨੂੰ ਚਾਹੁਣ ਵਾਲਿਆਂ ਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਅਤੇ ਕਦੇ ਨਿਰਾਸ਼ ਵੀ ਨਹੀਂ ਹੋਣਾ ਚਾਹੀਦਾ। ਦੇਖੋ, ਜਦੋਂ ਗੁਰੂ ਦੀ ਸੰਗਤ ਵਿੱਚ ਆ ਗਏ, ਗੁਰੂ ਦੀ ਸ਼ਰਨ ਵਿੱਚ ਆ ਗਏ, ਫਿਰ ਜੀਵਨ ਵਿੱਚ ਕੈਸਾ ਪਲਟਾ ਆਇਆ, ਕੈਸੀ ਤਬਦੀਲੀ ਆਈ। ਇਹ ਤਬਦੀਲੀ ਸਾਡੇ ਸਾਰਿਆਂ ਵਿੱਚ ਆ ਸਕਦੀ। ਗੁਰੂ ਨਾਨਕ ਦੇਵ ਜੀ ਦੇ ਘਰ ਦਾ ਇਹੋ ਹੀ ਕਮਾਲ ਹੈ ਕਿ ਜਿਹੜੇ ਬੰਦੇ ਬਿਲਕੁਲ ਰਸਤੇ ਤੋਂ ਭਟਕੇ ਹੋਏ ਭੁੱਲੇ ਹੋਏ ਸਨ, ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਉਹ ਕੀ ਤੋਂ ਕੀ ਬਣ ਗਏ। ਸਮਾਂ ਬੜਾ ਸੰਖੇਪ ਹੁੰਦਾ ਅਤੇ ਇਤਿਹਾਸ ਦੀਆਂ ਟੂਕਾਂ ਛੋਹਾਂ ਦੇਣੀਆਂ ਪੈਂਦੀਆਂ ਨੇ ਤਾਂ ਜੋ ਤੁਹਾਨੂੰ ਯਾਦ ਆ ਜਾਏ। ਤੋ ਐਸੇ ਸ਼੍ਰੀ ਅਮਰਦਾਸ ਜੀ ਜਦੋਂ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਅਤੇ ਲਗਾਤਾਰ 12 ਸਾਲ ਸੇਵਾ ਕੀਤੀ। ਸੇਵਾ ਤਾਂ ਇੱਕ ਦੋ ਚਾਰ ਦਿਨ ਕਰਨੀ ਵੀ ਬੜੀ ਔਖੀ ਹੈ, ਕਿਉਂਕਿ ਸੇਵਾ ਕਰਨ ਵਾਲੇ ਨੂੰ ਬੜਾ ਕੁਝ ਸੁਣਨਾ ਪੈਂਦਾ, ਸਹਿਣ ਕਰਨਾ ਪੈਂਦਾ। ਜਦੋਂ ਗੁਰੂ ਅਮਰਦਾਸ ਜੀ ਆਪਣਾ ਤਜਰਬਾ ਦੱਸਦੇ ਨੇ ਨਾ, ਉਹ ਕਹਿੰਦੇ ਨੇ ਭਾਈ ਸਤਿਗੁਰੂ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਗੁਰ ਪੀਰਾਂ ਕੀ ਚਾਕਰੀ, ਮਹਾਂਕਰੜੀ ਸੁਖਸਾਰ, ਨਦਰ ਕਰੇ ਜਿਸੇ ਆਪਣੀ ਤਿਸ ਲਾਏ ਹੇਤ ਪਿਆਰ। ਸਤਿਗੁਰ ਕੀ ਸੇਵਾ ਲੱਗਿਆਂ ਭੋਜਲ ਤਰੇ ਸੰਸਾਰ। ਇਹ ਉਹਨਾਂ ਦਾ ਅਨੁਭਵ ਹੈ ਅਤੇ ਆਖਿਆ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਏ, ਹਰ ਸੇਤੀ ਮਨ ਰਵ ਰਿਹਾ, ਸੱਚੇ ਸਿਉਂ ਰਿਹਾ ਸਮਾਏ। ਨਾਨਕ ਹੋਂ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ। ਤੋ ਸ੍ਰੀ ਅਮਰਦਾਸ ਜੀ ਜਿਨ੍ਹਾਂ ਦੇ ਮੁਖਾਰਬਿੰਦ ਤੋਂ ਉਚਰੇ ਹੋਏ ਬਚਨ ਦੀ ਆਪਾਂ ਨੇ ਵਿਚਾਰ ਕਰਨੀ ਹੈ, ਇਹ ਮੈਂ ਸਾਰੀਆਂ ਗੱਲਾਂ ਉਸ ਸਮੇਂ ਦੀਆਂ ਕਰ ਰਿਹਾ ਜਦੋਂ ਹਾਲੀ ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਸੀ ਆਏ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ, ਜਦੋਂ ਗੁਰੂ ਦੀ ਦੱਸੀ ਹੋਈ ਜੀਵਨ ਜਾਚ ਨੂੰ ਅਪਣਾ ਲਿਆ, ਹੁਣ ਉਹ ਆਪਣਾ ਅਨੁਭਵ ਦੱਸ ਰਹੇ। ਇਹ ਜਿਹੜਾ ਕੱਲ ਸ਼ਬਦ ਹੈ ਗੁਰਬਾਣੀ ਵਿੱਚ, ਕੱਲ ਕਲਯੁਗਲੀ ਵੀ ਆਉਂਦਾ ਹੈ ਅਤੇ ਕੱਲ ਕਲੀ ਕਾਲ ਵਾਸਤੇ ਹੋਰ ਵੀ ਕਈ ਰੂਪਾਂ ਵਿੱਚ ਇਹਦੇ ਸਰੂਪ ਵੀ ਵੱਖ ਵੱਖ ਨੇ। ਕਿਧਰੇ ਕੱਲ ਲੱਲੇ ਨੂੰ ਔਂਕੜ ਵਾਲਾ ਆਉਂਦਾ, ਕਿਧਰੇ ਲੱਲੇ ਨੂੰ ਸਿਹਰੀ ਆਉਂਦੀ ਹੈ, ਕਿਧਰੇ ਪੂਰਾ ਕਲਯੁਗ ਆਉਂਦਾ, ਕਿਧਰੇ ਕਲੀ ਆਉਂਦਾ, ਬਹੁਤ ਸਾਰੇ ਰੂਪ ਨੇ। ਪਰ ਇੱਥੇ ਕੱਲ ਦਾ ਜੋ ਅਰਥ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਉਹ ਹੈ ਜਦੋਂ ਤੀਕਰ ਮਨੁੱਖ ਦੁਬਧਾ ਵਿੱਚ ਪਿਆ ਰਹਿੰਦਾ, ਭਾਵ ਪਰਮਾਤਮਾ ਤੋਂ ਦੂਰ ਰਹਿੰਦਾ, ਕਿਉਂਕਿ ਅਸੀਂ ਸੁਣਦੇ ਆਉਂਦੇ ਹਾਂ ਬਜ਼ੁਰਗਾਂ ਕੋਲੋਂ ਕਿ ਦੁਬਧਾ ਮੇਂ ਦੋਨੋਂ ਗਏ माया मिली ना राम, दुबदा बौरी मन बौराया। दुबदा एक ऐसी अवस्था है, साडे विचों भी कई दुबदा विच पए रहिंदे ने, आउंदे गुरु घर विच ने, चाहुंदे ने असी गुरु के शब्द की कथा सुनीए, वेख ही जांदे ने कौन आ रहा है, किसने मथा टेकिया, किदे कपड़े किहो जिहे ने, किदी पग। दुबदा भाई इत्थे ते दुबदा गवाउण वास्ते आउणा है। तो गुरु अमरदास जी कहिंदे ने कल मैं जम जंदार जिहड़े दुबदा विच पए रहिणगे उहनां नूं ते भाई जम जंदार टकरेगा, उहनां नूं ते जम जंदार उहनां वल नज़र करके वेख रिहा। इसे लिए गुरु पातशाह सानू जाच सिखाउंदे ने, होए एकत्र मिलो मेरे भाई, होए एकत्र मिलो मेरे भाई, जितना गुरबाणी का उपदेश सौखा है, सरल है ते छेती समझ में आने वाला है, उन्ना होर उपदेश किधरे नहीं तुहानू लभे। ना संस्कृत, ना अरबी, ना फारसी, साडी बोली विच सानू समझाया गया है। ते जे फिर भी कोई आखे जी औखा है ते फिर उहदे भाग माड़े। गुरु पातशाह सानू जाच सिखाउंदे कहिंदे ने पहलां ते इकट्ठे होवो, तुसीं आखोगे जी हो गए, फिर मिल के बैठो संगत विच, बैठ गए, हुण अगला काम की करना है। दुबदा दूर करो लेवलाए, दुबदा दूर करो लेवलाए, दुबदा नूं दूर करो, दुबदा नूं हटाओ, दुबदा दे प्रभाव तो बचो। कमाल दी गल है, नाले कहा दुबदा दूर करो, फिर नाली तरीका भी दस दिता। आख्या लिब लाए, लिब कहिंदे ने सुरती नूं, बिरती नूं, ध्यान नूं लाओ। गुरु अमरदास जी का ध्यान भावै दुनिया क्यों ढेंदी कला विच, दुनिया क्यों डिगू डिगू करती फिरती हर वेले किसी नूं पुछो। मैनू ते जी बड़ी चिंता है, मैनू ते जी बड़ा फिक्र है, मैं ते मारिया गया, आही कुल करी। पर गुरु अमरदास जी कहने मैनू समझ आ गई है गुरु की कृपा दे नाल, साची लेवै बिन देन माणी, देन माणी लेवै बाजों, क्या करे वेचारियां। जदों तीकर सच्ची लिब नहीं लगती, जदों तीकर परमात्मा ते पूर्ण भरोसा विश्वास नहीं, क्योंकि दो चिते की दोए थून गिरानी। जिहड़ा दो चिता बंदा है, मैं उत्थे भी जाना जी, उत्थे भी जाना, कई सज्जन खिमा करना, मैं कटाक्ष नहीं करता। वो कहिंदे जी असीं सवेरे इन्ने बजे उठते हाँ, सारा प्रोग्राम चढ़दी कला टाइम टीवी ते बंगला साहब तो सुनते हैं, फिर असी वह कथा भी सुनते हाँ, फिर वह कथा भी सुनते हाँ, फिर वह कथा भी सुन। मुबारक है भाई, पर जे पुछो भी तुम की सुने हैं, फिर कुछ भी पता नहीं। तो यदा मतलब असी सुनी जा रहे ते हाली साड़ी दुबदा खत्म नहीं हुई। दुबदा उस दिन खत्म होगी जिस दिन असी गुरु पातशाह के दसे रात चलेंगे। ते गुरु पातशाह जी सानू जाच दस रहे ने, होए एकत्र मिलो मेरे भाई, होए एकत्र मिलो मेरे भाई। दुबदा दूर करो लेवलाए, दुबदा दूर करो लेवलाए, ਲਿਵ ਲਾਉਣੀ ਕਿੱਥੇ ਹੈ? ਬੜੇ ਲੋਕ ਪੁੱਛਦੇ ਨੇ ਜੀ ਲਿਵ ਕਿੱਥੇ ਲਾਈਏ? ਕੋਈ ਆਉਂਦਾ ਨੱਕ ਦੀ ਕੁੰਬਲੀ 'ਤੇ ਲਾਓ, ਕੋਈ ਆਉਂਦਾ ਤ੍ਰਿਕਟੀ ਵਿੱਚ ਲਾਓ। ਨਹੀਂ ਨਹੀਂ, ਗੁਰੂ ਘਰ ਵਿੱਚ ਬੜਾ ਸਪਸ਼ਟ ਹੈ, ਅਸੀਂ ਲਿਵ ਲਾਉਣੀ ਹੈ ਹਰ ਨਾਮੇ ਕੇ ਹੋਵੋ ਜੋੜੀ, ਹਰ ਨਾਮੇ ਕੇ ਹੋਵੋ ਜੋੜੀ। ਗੁਰਮੁਖ ਬੈਸੋ ਸਫਾ ਵਿਛਾਏ, ਗੁਰਮੁਖ ਬੈਸੋ ਸਫਾ ਵਿਛਾਏ। ਦਾਸ ਨੂੰ ਛੋਟੀ ਉਮਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਅਤੇ ਵਿਚਾਰ ਕਰਦਿਆਂ ਇਹ ਗੱਲ ਸਮਝ ਵਿੱਚ ਆਈ ਹੈ ਬਈ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦਾ ਨਿਚੋੜ ਇਹ ਹੈ ਕਿ ਦੋ ਅੱਖਰ ਨੇ, ਇੱਕ ਗੁਰਮੁਖ ਹੈ, ਇੱਕ ਮਨਮੁਖ ਹੈ। ਗੁਰਮੁਖ ਕੌਣ ਹੈ? ਜਿਹਦਾ ਮੂੰਹ ਗੁਰੂ ਵੱਲ ਹੈ। ਮਨਮੁਖ ਕੌਣ ਹੈ? ਜਿਹੜਾ ਮਨ ਦੇ ਪਿੱਛੇ ਤੁਰਦਾ ਹੈ। ਅਤੇ ਗੁਰਮੁਖ ਜਾਗ ਰਹੇ ਦਿਨ ਰਾਤੀ, ਉਹ ਹੋਸ਼ ਵਿੱਚ ਰਹਿੰਦੇ ਨੇ, ਸਾਵਧਾਨ ਰਹਿੰਦੇ ਨੇ, ਉਹ ਕਹਿੰਦੇ ਗੁਰੂ ਜੀ ਉਹ ਕਹਿੰਦੇ ਨੇ ਅਸੀਂ ਉਹ ਕਰਦੇ। ਅਤੇ ਜਿਹੜੇ ਮਨਮੁੱਖ ਨੇ ਉਹ ਸੁੱਤੇ ਰਹਿੰਦੇ ਨੇ, ਭਾਵ ਆਪਣੇ ਮਨ ਵਾਲੇ ਪਾਸੇ ਤੁਰਦੇ ਨੇ, ਗੁਰੂ ਦੀ ਗੱਲ ਤਾਂ ਸੁਣਦੇ ਹੀ ਨਹੀਂ। ਇਸ ਲਈ ਗੁਰੂ ਪਾਤਸ਼ਾਹ ਜੀ ਨੇ ਕਿਹਾ ਗੁਰਮੁਖ ਜਾਗ ਰਹੇ ਦਿਨ ਰਾਤੀ, ਗੁਰਮੁਖ ਜਾਗ ਰਹੇ ਦਿਨ ਰਾਤੀ। ਸਾਚੇ ਕੀ ਲਿਵ ਗੁਰਮਤ ਜਾਤੀ, ਸਾਚੇ ਕੀ ਲਿਵ ਗੁਰਮਤ ਜਾਤੀ। ਸਾਚੇ ਕੀ ਲਿਵ ਗੁਰਮਤ ਜਾਤੀ, ਗੁਰੂ ਦੀ ਮਤ ਦੁਆਰਾ ਉਹਨਾਂ ਨੇ ਸੱਚੇ ਨਾਲ ਜੁੜਨ ਦੀ ਯੁਗਤੀ ਸਿੱਖ ਲਈ ਹੈ। ਇਹਦੇ ਉਲਟ ਮਨਮੁਖ ਸੋਏ ਰਹੇ ਤੇ ਲੂਟੇ, ਮਨਮੁਖ ਸੋਏ ਰਹੇ ਤੇ ਲੂਟੇ। ਗੁਰਮੁਖ ਲੇਪ ਨ ਮਾਸਾਏ, ਗੁਰਮੁਖ ਲੇਪ ਨ ਮਾਸਾਏ। ਲਓ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕੱਲ ਮੈਂ ਜਮ ਜੰਦਾਰ ਹਾਂ, ਬਈ ਜਿਹੜੇ ਬੰਦੇ ਦੁਬਧਾ ਵਿੱਚ ਪਏ ਰਹਿਣਗੇ, ਜਿਹੜੇ ਹਾਲੀ ਤੀਕਰ ਇਹ ਨਿਰਣਾ ਹੀ ਨਹੀਂ ਕਰ ਸਕੇ ਵੀ ਇੱਧਰ ਚਲੀਏ ਕਿ ਉੱਧਰ ਚਲੀਏ, ਉਹ ਦੁਬਧਾ ਵਿੱਚ ਨੇ। ਉਹ ਨਾ ਦੁਨੀਆਂ ਨੂੰ ਛੱਡਣਾ ਚਾਹੁੰਦੇ ਨੇ ਅਤੇ ਨਾ ਰੱਬ ਵਾਲੇ ਪਾਸੇ ਲੱਗਣਾ ਚਾਹੁੰਦੇ। ਤੁਸੀਂ ਆਖੋਗੇ ਦੁਨੀਆਂ ਛੱਡਣੀ ਪੈਂਦੀ? ਨਹੀਂ ਨਹੀਂ, ਮੈਂ ਇੱਕ ਦਿਨ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਕਰ ਰਿਹਾ ਸੀ ਅਤੇ ਪੰਗਤੀ ਆਈ, ਅੰਦਰੋਂ ਜਿਨ ਕਾ ਮੋਹ ਟੁੱਟਾ, ਅੰਦਰੋਂ ਬਾਹਰੋਂ ਨਹੀਂ ਅੰਦਰੋਂ, ਜਿਨ੍ਹਾਂ ਨੂੰ ਸਮਝ ਆ ਗਈ ਵੀ ਇਹ ਜਿਤਨੇ ਸੰਸਾਰ ਦੇ ਸੰਬੰਧ ਨੇ ਨਾ, ਇਹ ਤਾਂ ਸੰਸਾਰ ਵਾਸਤੇ ਹੀ ਨੇ, ਇਹਨਾਂ ਵਿੱਚੋਂ ਮੇਰੇ ਨਾਲ ਕਿਸੇ ਨਹੀਂ ਨਿਭਣਾ, ਕਿਸੇ ਨੇ ਮੇਰਾ ਸਾਥ ਨਹੀਂ ਦੇਣਾ। ਉਹ ਦੁਬਧਾ ਵਿੱਚੋਂ ਬਚ ਗਏ, ਉਹ ਇੱਕ ਪਾਸੇ ਲੱਗ ਗਏ। ਇਸੇ ਲਈ ਗੁਰੂ ਅਮਰਦਾਸ ਜੀ ਨੇ ਫਰਮਾਇਆ ਇਹ ਮਨ ਪਿਆਰਿਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚਲੇ ਨਾਹੀਂ ਤੇਰੇ ਨਾਲੇ। ਪੜ੍ਹ ਲੈਣਾ ਹੋਰ ਗੱਲ ਹੈ, ਸੁਣ ਲੈਣਾ ਹੋਰ ਗੱਲ ਹੈ, ਪਰ ਇਹਨੂੰ ਸਮਝ ਲੈਣਾ ਇਹ ਦੁਬਧਾ ਮੁਕਾਉਣ ਦਾ ਤਰੀਕਾ ਹੈ। ਪਾਤਸ਼ਾਹ ਕਹਿੰਦੇ ਨੇ ਮਨ ਨੂੰ ਸਮਝਾਓ ਪਿਆਰਿਆ, ਤੂੰ ਸਦਾ ਸੱਚ ਨੂੰ ਚੇਤੇ ਕਰਿਆ ਕਰ, ਇਹ ਕੁਟੰਬ ਤੂੰ ਜੇ ਦੇਖਦਾ ਚਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚਲੇ ਨਾਹੀਂ ਤਿਸ ਨਾਲ ਕਿਉਂ ਚਿਤਲਾਈ ਹੈ। ऐसा कम मूले ना कीता जित अंत पछो ताई। महाराज फिर दसो कृपा करो, कहने सतगुरु का उपदेश सुन तू, होवे तेरे नाले कह नानक मन प्यारे, तू सदा सच संभाले। तो गुरु अमरदास जी ने कहा, भाई जदों तीकर दुबदा विच रहोगे उदों तीकर ये जम जंदार, जम ते तुसी सारे जानते, जम अखर बाणी च बार बार आउंदा, पर अज कई फिलासफर इहो जे भी पैदा हो गए, कोई जम जुम नहीं हैगा जी, वो गुरु बाबे तो भी उत्ते लंघ गए, इन्ने सियाने हो गए ने गुरु बाबे नूं चैलेंज करन लग पए। पातशाह कहने कल मैं जम जंदार है, जंदार दे अखरी अर्थ विद्वानां ने कई कीते, असी ते बचपन तो पढ़दे आए हां जिंद दा वैरी, अर कहिंदे वैरी नूं जिंद कढ़न वाला, भाई जिहड़े बंदे दुबदा विच पए रहणगे उन्हां नूं ते जम जिंद दा वैरी जरूर आके चंबड़ेगा, घेरेगा, पकड़ेगा। पर नाल ही गुरदेव कहिंदे ने जम दा की कसूर है, हुक्म है कार कमाए, उते भी अकाल पुरख दे हुक्म विच अपनी ड्यूटी दा पालन करदा है। जदों असी गलती करदे हां फड़दा नहीं, करदे ते नहीं फड़दा। मैं एक दफा चंडीगढ़ लंघ रहा सी, गड्डी रोक ली उन्हां ने, साडे कोल प्रदूषण वाला कागज नहीं सी। मैं कहा जी पहली बारी गलती हुई है, आंदे जी असी भी पहली बारी पुछया, अगों ना तुसीं गलती करनी ते ना असी तुहानूं पुछना, गल तां ही है जे असी गलत रस्ते तुरंगे ते फिर जम जरूर चंबड़े, क्योंकि जम दी ते ड्यूटी लाई हुई है, हुक्मे कार कमाए। अगे पढ़ो जी,
गुर राखे से उबरे मन मुखा दे सजाए।
हुण अर्थ औखे नहीं, तुहाडे मन दी अवस्था बन गई है, हुण तुसीं आपे अर्थ करी जाओ। गुर राखे, इत्थे गुर दे रारे नूं सिहारी है, जिन्हां नूं गुरु ने रख लिया, भाई गुरु ते सारिआं नूं रखण लई तैयार है, पर जिहड़े गुरु की गल मनदे नहीं उन्हां नूं किवें रखेगा। बचपन में सुनदे सां भाई मनीए ते प्यो, ना मनीए ते कंधा लिओ। पहलां लोग कच्चियां कंधा लिपदे हुंदे सीगे, उन्हूं लिओ कहिंदे, एक लिओ देना, दो लिओ देने, कहिंदे जे मनो ते पिता जी ने, मनो ते माता जी ने, ना मनो ते फिर कुछ भी नहीं। तो जिहड़े गुरु दे आखे लगे, जिन्हां ने गुरु दे दसे राह नूं अपना लिया, जिहड़े गुरु दी दसी जीवन जाच वल तुर पए, गुर राखे से उभरे, वो बच गए। हुण इह ते अपनी अपनी पड़चोल आप करो, मेरे अंदर ड्यूटी मैं झात मारा, तुसीं अपने अंदर झात मार के वेखो कि असी गुरु की गल मनदे हां। गुरु जी कहिंदे ने गुर सतगुर का जो सिख अखाए, सो पलके उठ हर नाम ते आवे, उदम करे पलके प्रभाती, इशनान करे अमृत सर नहावे। जिहड़े ते करदे ने उन्हां नूं कोई चिंता की लोड़ नहीं, उन्हां नूं कोई फिक्र करन की लोड़ नहीं। गुरु रामदास जी रोज सानू आवाज मार के कहिंदे ने गुरसिख मीत चलो गुर चाली, गुरसिख मीत चलो गुर चाली। जो गुर कह सोई पल मानो, जो गुर कह सोई पल मानो, हर हर कथा निराली, हर हर कथा निराली। हुण साडी दुबदा दी जे गल सुणावां तुहानूं चंगी लगे जां ना, 70-70 साले, 80-80 साले हो गए अमृतपान कर लिया जी, ਹਾਲੀ ਤੇ ਸੀ ਸੋਚਦੇ ਪਏ, ਦੱਸੋ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ, ਫਿਰ ਗੁਰੂ ਦੀ ਕੀ ਦੋਸ਼। ਗੁਰੂ ਜੀ ਤੇ ਕਹਿੰਦੇ ਨੇ ਭਾਈ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ ਜੋ ਧਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਅਨੇ ਕਮਾਲ ਦੀ ਗੱਲ ਹੈ, ਚੱਕੀ ਦੇ ਦੋ ਪੁੜ ਹਨ, ਦਾਣੇ ਪੀਣ ਵਾਸਤੇ ਚੱਕੀ ਚਲਾਈ ਜਾਂਦੀ ਹੈ, ਜਿੰਨੇ ਦਾਣੇ ਪੁੜਾਂ ਦੀ ਮਾਰ ਵਿੱਚ ਆਉਂਦੇ ਨੇ ਸਭ ਰਗੜੇ ਜਾਂਦੇ ਨੇ, ਸਭ ਦਾਣਾ ਆਟਾ ਬਣ ਜਾਂਦਾ, ਪਰ ਜਿਹੜੇ ਕਿੱਲੀ ਨਾਲ ਲੱਗ ਜਾਂਦੇ ਨੇ ਉਹ ਪੁੜਾਂ ਦੀ ਮਾਰ ਤੋਂ ਬਚ ਜਾਂਦੇ। ਗੱਲ ਤਾਂ ਬੜੀ ਸਰਲ ਜਿਹੀ, ਇਹ ਧਰਤੀ ਤੇ ਅਸਮਾਨ ਵੀ ਦੋ ਚੱਕੀ ਦੇ ਪੁੜ ਹਨ, ਅਸੀਂ ਸਾਰੇ ਜੀਵ ਦਾਣਿਆਂ ਵਾਂਗੂ ਪਿਸ ਰਹੇ ਹਾਂ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਗੁਰ ਰਾਖੇ ਸੇ ਉਭਰੇ, ਗੁਰ ਰਾਖੇ ਸੇ ਉਭਰੇ। ਮਨ ਮੁਖਾਂ ਦੇ ਸਜਾਏ, ਮਨ ਮੁਖਾਂ ਦੇ ਸਜਾਏ। ਅਗਲੀ ਪੰਕਤੀ ਪੜੋ ਜੀ।
ਜਮ ਕਾਲੈ ਵਸ ਜਗ ਬਾਂਧਿਆ, ਤਿਸ ਦਾ ਫਰੂ ਨਾ ਕੋਏ।
ਆਖਿਆ ਇਹ ਜਗਤ ਜਮ ਕਾਲ ਦੇ ਵਸ ਵਿੱਚ ਹੈ, ਬਾਂਧਿਆ ਬਿੰਦੀ ਲਾ ਕੇ ਉਹਨੂੰ ਹੋਰ ਕਲੀਅਰ ਕਰਤਾ, ਬੰਨਿਆ ਹੋਇਆ, ਤੇ ਜਿਹੜੇ ਬੰਧੇ ਹੋਏ ਨੇ ਤਿਸ ਦਾ ਫਰੂ ਨਾ ਕੋਏ, ਉਹਨਾਂ ਦਾ ਕੋਈ ਰਾਖਾ ਨਹੀਂ, ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਉਹ ਜਾਣ ਕੇ ਘੋਗਲ ਕੰਨੇ ਹੋਏ ਹੋਏ ਨੇ। ਘੋਗਲ ਕੰਨੇ ਸੁਣੀ ਵੀ ਜਾਂਦੇ ਨੇ, ਪੜ੍ਹੀ ਵੀ ਜਾਂਦੇ ਨੇ। ਮੈਂ ਭਗਤ ਜੀ ਨੂੰ ਪੁੱਛਿਆ, ਭਗਤ ਜੀ ਕਿਉਂ ਨਹੀਂ ਸਾਡੇ 'ਤੇ ਅਸਰ ਹੁੰਦਾ? ਕਹਿੰਦੇ ਕੀ ਅਸਰ ਹੋ, ਪੜ੍ਹੀਏ ਗੁਣੀਏ ਨਾਮ ਸਭ ਸੁਣੀਏ, ਅਨੁਭਵ ਬਾਹੋ ਨਾ ਦਰਸੇ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਰਸੈ ਨਾ ਪਰਸੈ, ਦੇਵ ਸੰਸੈ ਗਾਂਠ ਨਾ ਛੂਟੇ, ਕਾਮ ਕ੍ਰੋਧ ਮਾਇਆ ਮਦ ਮਤ ਸਰ, ਇਨ ਪੰਚੋਂ ਹੀ ਮਿਲ ਲੂਟੇ। ਗੁਰੂ ਦਾ ਤਰੀਕਾ ਹੈ ਸਾਡੀ ਵੀਕਨੈਸ ਦੱਸਣੀ, ਵੀ ਆਹ ਕਮੀਆਂ ਛੱਡੋ। ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਵੀ ਇਹ ਸਾਰੀਆਂ ਮੁਸ਼ਕਲਾਂ ਆਈਆਂ, ਪਰ ਮੈਂ ਜਦੋਂ ਗੁਰੂ ਕੋਲ ਜਾ ਕੇ ਪੁਕਾਰ ਕੀਤੀ, ਮੈਂ ਕਿਹਾ ਮਹਾਰਾਜ ਸਵੇਰੇ ਵੀ ਉੱਠਦਾ, ਇਸ਼ਨਾਨ ਵੀ ਕਰਦਾ, ਸਾਰੇ ਕੰਮ ਕਰਦਾ, ਪਰ ਗੱਲ ਬਣਦੀ ਕੋਈ ਨਹੀਂ। ਅਤੇ ਗੁਰੂ ਨੇ ਪਤਾ ਕੀ ਕੀਤਾ, ਗੁਰ ਦਿਖਲਾਈ ਮੋਰੀ। ਦੇਖੋ ਨਾ, ਕਿਸੇ ਭਾਂਡੇ ਵਿੱਚ ਤੁਸੀਂ ਪਾਣੀ ਪਾਈ ਜਾਓ, ਭਾਂਡਾ ਖਾਲੀ ਦਾ ਖਾਲੀ, ਸੋਚਣਾ ਤਾਂ ਪਵੇਗਾ ਵੀ ਕਾਰਨ ਕੀ ਹੈ। ਆਂਦੇ ਉਹ ਮੋਰੀ ਲੱਭਣੀ ਪੈਂਦੀ ਹੈ, ਉਹ ਖੱਪਾ, ਉਹ ਵੀਕਨੈਸ, ਜਿਸ ਦੇ ਕਾਰਨ ਸਾਡੇ 'ਤੇ ਕੋਈ ਅਸਰ ਨਹੀਂ ਹੋ ਰਿਹਾ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਾਂਗੇ ਤਾਂ ਫਿਰ ਗੁਰ ਦਿਖਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ, ਮੂੰਹ ਲੀਏ ਦਰਵਾਜੇ, ਬਾਜੀ ਅਲੇ ਅਨਹਦ ਬਾਜੇ। ਤਾਂ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਜਮ ਕਰ ਲੈ ਵਸ ਜਗ ਬੰਧਿਆ, ਤਿਸ ਦਾ ਫਰੂ ਨਾ ਕੋਏ। ਤੁਸੀਂ ਆਖੋ ਜੀ ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ, ਸਾਨੂੰ ਤਾਂ ਉਹ ਦੱਸੋ ਜਿਹਦੇ ਨਾਲ ਸਾਡਾ ਛੁਟਕਾਰਾ ਹੋ ਜਾਏ। ਲਓ ਅਗਲੀ ਪੰਕਤੀ ਸੁਣੋ।
ਜਿਨ ਜਮ ਕੀਤਾ ਸੋ ਸੇਵੀਐ, ਗੁਰਮੁਖ ਦੁੱਖ ਨਾ ਹੋਏ।
ਬਸ ਗੁਰੂ ਇਹ ਕੰਮ ਕਰਦਾ ਕਿ ਸਾਨੂੰ ਉਹਦੇ ਨਾਲ ਜੋੜ ਦਿੰਦਾ, ਜਿਹਦੇ ਹੁਕਮ ਵਿੱਚ ਕਾਲ ਚੱਲਦਾ, ਜਿਹਦੇ ਹੁਕਮ ਵਿੱਚ ਜਮ ਚੱਲਦਾ, ਅਤੇ ਜਿਸ ਨੂੰ ਗੁਰੂ ਉਹਦੇ ਨਾਲ ਜੋੜ ਦਿੰਦਾ ਅਕਾਲ ਪੁਰਖ ਨਾਲ, ਫਿਰ ਉਹਨੂੰ ਕੋਈ ਦੁੱਖ ਹੀ ਨਹੀਂ, ਉਹਨੂੰ ਕੋਈ ਭੈ ਕਰਨ ਦੀ ਲੋੜ ਨਹੀਂ। ਜਿਸ ਦਾ ਸਾਹਿਬ ਡਾਢਾ ਹੋਏ ਜਿਸ ਨੂੰ ਮਾਰ ਨਾ ਸਕੇ ਕੋਈ, ਫਿਰ ਰੱਖੇ ਰੱਖਣ ਹਾਰ ਆਪ ਉਭਾਰੇ ਹਨ, ਗੁਰ ਕੀ ਪੈਰੀ ਪਾਏ ਕਾਜ ਸਵਾਰੇਨ ਹੋਵਾ ਆਪ ਦਿਆਲ ਬਨੋ ਨਾ ਵਿਸਾਰੇਨ ਸਾਧ ਜਨ ਕੇ ਸੰਗ ਭਵਜਲ ਤਾਰੇ। ਅੱਜ ਇੱਥੇ ਤੁਸੀਂ ਬੈਠੇ ਹੋ, ਜੋ ਕੁਝ ਸੁਣ ਰਹੇ ਹੋ, ਜੋ ਕੁਝ ਸਮਝ ਰਹੇ ਹੋ, ਇਹਨੂੰ ਪੱਲੇ ਬੰਨ ਲਓ ਅਤੇ ਗੁਰੂ ਅਮਰਦਾਸ ਜੀ ਗਰੰਟੀ ਦਿੰਦੇ ਨੇ, ਗੁਰ ਰਾਖੇ ਸੇ ਉਭਰੇ ਮਨ ਮੁੱਖਾਂ ਦੇ ਸਜਾਏ, ਜਿਨ ਜਮ ਕੀਤਾ ਸੋ ਸੇਵੀਐ। ਆ ਜੇ ਨੁਕਤੇ ਦੀ ਗੱਲ, ਜਿਸ ਦੇ ਹੁਕਮ ਵਿੱਚ ਜਮ ਹੈ ਉਹਦੀ ਸੇਵਾ ਕਰੋ। ਸੇਵਾ ਦਾ ਮਤਲਬ ਉਸ ਦਾ ਸਿਮਰਨ ਕਰੋ, ਉਹਨੂੰ ਹਾਜ਼ਰ ਨਾਜ਼ਰ ਸਮਝੋ। ਉਦੋਂ ਤਾਂ ਅਸੀਂ ਕਹਿ ਦਿੰਦੇ ਬਾਈ ਗੁਰਦੁਆਰੇ ਝੂਠ ਨਾ ਬੋਲੋ, ਇਹਦਾ ਮਤਲਬ ਕੀ ਹੈ ਕਿ ਬਾਹਰ ਜਾ ਕੇ ਬੋਲੋ, ਹੈ ਨਹੀਂ ਨਹੀਂ, ਨਾ ਇੱਥੇ ਬੋਲੋ ਨਾ ਉੱਥੇ ਬੋਲੋ, ਕਿਧਰੇ ਵੀ ਨਾ ਬੋਲੋ, ਉਹਨੂੰ ਹਰ ਵੇਲੇ ਹਾਜ਼ਰ ਨਾਜ਼ਰ ਸਮਝੋ ਅਤੇ ਫਿਰ ਕੋਈ ਚਿੰਤਾ ਨਹੀਂ। ਜਿਨ ਜਮ ਕੀਤਾ ਸੋ ਸੇਵੀ ਹੈ, ਗੁਰਮੁਖ ਦੁੱਖ ਨਾ ਹੋਏ। ਅਗਲੀ ਪੰਕਤੀ
ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ।
ਨਾਨਕ ਜੀ ਫਰਮਾਉਂਦੇ ਹਨ ਗੁਰਮੁਖ ਜਮ ਸੇਵਾ ਕਰੇ, ਗੁਰਮੁਖਾਂ ਦੀ ਜਮ ਸੇਵਾ ਕਰਦਾ ਹੁਕਮ ਮੰਨਦਾ। ਮੈਂ ਪੜ੍ਹ ਰਿਹਾ ਸੀ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹਦਾ ਸੀ। ਕਿਤਨੇ ਕਰੋੜਾਂ ਪਾਪੀ ਜੀਵ ਜਿਹੜੇ ਪਾਪਾਂ ਵਿੱਚ ਸਜ਼ਾ ਭੁਗਤ ਰਹੇ ਸਨ ਨਰਕਾਂ ਵਿੱਚ, ਰਾਜਾ ਜਨਕ ਨੇ ਕਿਹਾ ਵੀ ਇਹਨਾਂ ਨੂੰ ਛੁੱਟੀ ਕਰੋ। ਆਂਦੇ ਮਹਾਰਾਜ, ਧਰਮ ਰਾਜਾ ਕਹਿੰਦਾ ਮੈਂ ਵੀ ਕਿਸੇ ਦਾ ਨੌਕਰ ਹਾਂ ਮਹਾਰਾਜ, ਮੈਂ ਕਿਵੇਂ ਕਰਦਾ? ਕਹਿੰਦੇ ਤੂੰ ਕਿਵੇਂ ਕਰ ਸਕਦਾ? ਕਹਿੰਦੇ ਇਹਦੇ ਬਦਲੇ ਵਿੱਚ ਤਾਂ ਉਹਨਾਂ ਨੇ ਆਪਣਾ ਇੱਕ ਘੜੀ ਦਾ ਸਿਮਰਨ ਦੇ ਦਿੱਤਾ। ਉਹ ਜਿਹਦੇ ਦੂਜੇ ਦੇ ਸਿਮਰਨ ਕੀਤਿਆਂ ਇੰਨੇ ਬੰਦੇ ਛੁੱਟ ਸਕਦੇ ਨੇ ਜੇ ਅਸੀਂ ਆਪ ਸਿਮਰਨ ਕਰੀਏ। ਸਾਡੇ ਗੁਰੂ ਨੇ ਤਾਂ ਬੜਾ ਸੌਖਾ ਰਸਤਾ ਦੱਸਿਆ। ਮੈਂ ਉਹੀ ਦੱਸ ਸਕਦਾ ਜੋ ਮੈਨੂੰ ਸਮਝ ਆਈ ਹੈ। ਗੁਰੂ ਨੇ ਆਖਿਆ ਤੁਸੀਂ ਚਾਰ ਕੰਮ ਰੋਜ਼ ਕਰਿਆ ਕਰੋ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਣੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਜਿਹੜੇ ਕਰਦੇ ਨੇ ਉਹਨਾਂ ਨੂੰ ਕੋਈ ਚਿੰਤਾ ਨਹੀਂ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਠ। ਤੋ ਇਹ ਹੈ ਗੁਰੂ ਦੀ ਮੱਤ। ਗੁਰੂ ਅਮਰਦਾਸ ਜੀ ਨੇ ਤੱਤ ਕਰ ਦਿੱਤਾ, ਨਾਨਕ ਗੁਰਮੁਖ ਜਮ ਸੇਵਾ ਕਰੇ, ਜਿਨ ਮਨ ਸੱਚਾ ਹੋਏ। ਜਿਨ ਮਨ ਸੱਚਾ ਹੋਏ, ਜਿਨ ਮਨ, ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਹੈ, ਮਨ ਵਿੱਚ ਜਿਨ੍ਹਾਂ ਦੇ ਸੱਚਾ ਵਸਦਾ। ਮੈਂ ਤਾਂ ਬਚਪਨ ਤੋਂ ਸੁਣਦਾ ਆਇਆ, ਮੇਰੀ ਮਾਂ ਕਹਿੰਦੀ ਹੁੰਦੀ ਸੀ, ਬੇਟਾ ਪੱਲੇ ਹੋਵੇ ਸੱਚ ਅਤੇ ਭਾਵੇਂ ਕੋਠੇ ਚੜ ਕੇ ਨੱਚ, ਕੋਈ ਡਰਨ ਦੀ ਲੋੜ ਨਹੀਂ। ਕਈ ਵਾਰ ਤੁਹਾਡੇ 'ਤੇ ਝੂਠੇ ਇਲਜ਼ਾਮ ਵੀ ਲੱਗਦੇ ਨੇ, ਅਤੇ ਮੇਰੇ ਮਾਤਾ ਜੀ ਕਹਿੰਦੇ ਪੁੱਤਰ ਜੇ ਕੋਈ ਗੱਲ ਕਵੇ ਨਾ ਤਾਂ ਕੁੱਤੇ ਮਗਰ ਨਾ ਦੌੜਿਓ। ਕੋਈ ਕਵੇ ਜੀ ਤੁਹਾਡਾ ਕੰਨ ਕੁੱਤਾ ਲੈ ਗਿਆ, ਤੁਸੀਂ ਆਪਣਾ ਕੰਨ ਵੇਖ ਲਓ, ਜੇ ਕੰਨ ਨਾਲ ਹੈ ਤਾਂ ਫਿਰ ਕੁੱਤੇ ਮਗਰ ਦੌੜਨ ਦੀ ਲੋੜ ਨਹੀਂ। ਜੇ ਤੁਸੀਂ ਗਲਤ ਕੰਮ ਨਹੀਂ ਕੀਤਾ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ। ਆਹ ਗੱਲ ਗੁਰੂ ਅਮਰਦਾਸ ਜੀ ਕਹਿ ਰਹੇ ਹਨ।
ਮਹੱਲਾ ਤੀਜਾ, ਇਹ ਕਾਇਆ ਰੋਗ ਭਰੀ, ਬਿਨ ਸ਼ਬਦ ਹੈ ਦੁੱਖ ਹਉਮੈ, ਰੋਗ ਨਾ ਜਾਏ।
ਅਖੇ ਸਾਡੀ ਕਾਇਆ, ਸਾਡਾ ਸਰੀਰ ਹੋਮੇ ਦੇ ਰੋਗ ਨਾਲ ਭਰਿਆ ਹੋਇਆ, ਅਤੇ ਹੋਮੇ ਦੇ ਰੋਗ ਕਰਕੇ ਬੜੇ ਦੁੱਖ ਵੀ ਮਿਲ ਰਹੇ ਨੇ, ਪਰ ਇਹਦੀ ਦਵਾਈ ਇੱਕੋ ਇੱਕ ਹੈ, ਉਹ ਹੈ ਬਿਨ ਸ਼ਬਦ ਹੈ। ਸ਼ਬਦ ਤੋਂ ਬਿਨਾਂ, ਗੁਰੂ ਕੀ ਆਗਿਆ ਦੇ ਵਿੱਚ ਚੱਲਣ ਤੋਂ ਬਿਨਾਂ ਦੁੱਖ ਹੋਮੇ ਰੋਗ ਨਾ ਜਾਏ, ਹੋਰ ਕੋਈ ਦਵਾਈ ਨਹੀਂ ਹੈਗੀ। ਆਹ ਡਾਕਟਰ ਜਿੰਨੇ ਨੇ, ਹਕੀਮ ਜਿੰਨੇ ਨੇ, ਉਹਨਾਂ ਕੋਲ ਕੋਈ ਦਵਾਈ ਨਹੀਂ ਹੈਗੀ। ਇਹ ਦਵਾਈ ਤਾਂ ਗੁਰੂ ਘਰ ਤੋਂ ਮਿਲਦੀ ਹੈ, ਪਰ ਮਿਲਦੀ ਉਹਨਾਂ ਨੂੰ ਹੈ ਜਿਹੜੇ ਗੁਰੂ ਦਾ ਸ਼ਬਦ ਮੰਨਦੇ ਹਨ।
ਸਤਿਗੁਰ ਮਿਲੈ ਤਾਂ ਨਿਰਮਲ ਹੋਵੇ, ਹਰ ਨਾਮੋ ਮਨ ਵਸਾਏ।
ਹੁਣ ਸਤਿਗੁਰੂ ਦਾ ਮਿਲਣਾ ਇਹ ਵੀ ਅਸੀਂ ਸਮਝ ਲਈਏ। ਦੇਖੋ, ਸਰੀਰ ਕਰਕੇ ਗੁਰੂ ਅਮਰਦਾਸ ਜੀ ਵੀ ਇੱਥੇ ਹੀ ਸਨ, ਮੈਂ ਤਾਂ ਪੜ੍ਹ ਕੇ ਹੈਰਾਨ ਹੋਇਆ। ਗੁਰੂ ਨਾਨਕ ਦੇਵ ਜੀ ਵੀ ਹੈਗੇ ਸਨ, ਸ਼੍ਰੀ ਗੁਰੂ ਅੰਗਦ ਦੇਵ ਜੀ ਵੀ ਹੈਗੇ ਸਨ, ਸਰੀਰ ਕਰਕੇ ਤਾਂ ਹੈ ਸਨ, ਪਰ ਜਦ ਤੱਕ ਮਿਲੇ ਨਹੀਂ ਕੋਈ ਗੱਲ ਹੀ ਨਹੀਂ ਬਣੀ। ਜਦੋਂ ਮਿਲ ਗਏ, ਗੁਰੂ ਕੀ ਸੇਵਾ ਕੀਤੀ, ਗੁਰੂ ਕੇ ਬਚਨ ਮੰਨੇ ਅਤੇ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ, ਫਿਰ ਹਿਰਦੇ ਵਿੱਚੋਂ ਦੁਬਧਾ ਖਤਮ ਹੋ ਜਾਂਦੀ ਹੈ, ਚਤੁਰਾਈਆਂ ਚਲਾਕੀਆਂ ਖਤਮ ਹੋ ਜਾਂਦੀਆਂ। ਰੋਜ਼ ਆਸਾ ਕੀ ਵਾਰ ਵੀ ਤੁਸੀਂ ਪੜ੍ਹਦੇ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਮੈਂ ਕਈ ਕੀਰਤਨੀਆਂ ਨੂੰ ਪੁੱਛ ਲੈਣਾ ਜਿਹਦਾ ਪਾਸ ਦਾ ਕੀ ਮਤਲਬ ਹੈ, ਬਹੁਤੇ ਤਾਂ ਚੁੱਪ ਕਰਕੇ ਖਲੋ ਜਾਂਦਾ। ਕੋਈ ਆਉਂਦਾ ਜੀ ਕੋਲ ਹੋਵੇ, ਨਹੀਂ ਨਹੀਂ, ਇੱਥੇ ਪਾਸ ਦਾ ਮਤਲਬ ਪਾਸੇ ਹੋਵੇ, ਜੋ ਕੁਝ ਪਹਿਲਾਂ ਅੰਦਰ ਭਰਿਆ ਹੋਇਆ ਨਾ ਉਹਨੂੰ ਪਾਸੇ ਕਰੋਗੇ, ਫਿਰ ਹਿਰਦਾ ਖਾਲੀ ਹੋਵੇਗਾ, ਫਿਰ ਉਹਦੇ ਵਿੱਚ ਵਸਤੂ ਪਵੇ। ਤਾਂ ਮਹਾਰਾਜ ਕਹਿੰਦੇ ਨੇ ਸਤਿਗੁਰ ਮਿਲੇ ਤਾਂ ਨਿਰਮਲ ਹੋਵੇ, ਹਰ ਨਾਮੋ ਮਨ ਵਸਾਏ। ਮਨ ਦੇ ਮੰਮੇ ਨੂੰ ਟਿੱਪੀ ਵੀ ਹੈ ਅਤੇ ਨੰਨੇ ਨੂੰ ਸਿਹਾਰੀ ਵੀ। ਹਰੀ ਦੇ ਨਾਮ ਨੂੰ ਮੰਨ ਕੇ ਮਨ ਵਿੱਚ ਵਸਾਉਣਾ ਕਰੇ।
ਨਾਨਕ ਨਾਮ ਧਿਆਇਆ ਸੁਖਦਾਤਾ, ਦੁੱਖ ਵਿਸਰਿਆ ਸਹਿਜ ਸੁਭਾਏ।
ਨਾਨਕ ਜੀ ਫਰਮਾਉਂਦੇ ਹਨ ਨਾਮ ਧਿਆਇਆ ਸੁਖਦਾਤਾ, ਉਹ ਨਾਮ ਜੋ ਸੁਖ ਦੇਣ ਵਾਲਾ। ਅਸੀਂ ਹੋਰ ਹੋਰ ਪੁੱਠੇ ਤਰੀਕਿਆਂ ਵਿੱਚ ਤੁਰੇ ਰਹਿੰਦੇ ਹਾਂ, ਕੋਈ ਵਰਤ ਰੱਖੀ ਜਾਂਦਾ, ਕੋਈ ਉਹ ਕਰੀ ਜਾਂਦਾ, ਕੋਈ ਉਹ ਕਰੀ ਜਾਂਦਾ, ਪਰ ਮੇਰੇ ਸਤਿਗੁਰੂ ਫਰਮਾਉਂਦੇ ਨੇ ਭਾਈ ਸੁਖ ਨਾਹੀਂ ਰੇ ਹਰ ਭਗਤ ਬਿਨਾ, ਸੁਖ ਨਾਹੀਂ ਰੇ ਹਰ ਭਗਤ ਬਿਨਾ, ਸੁਖ ਨਾਹੀਂ ਰੇ। ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਭਗਤੀ ਤੋਂ ਬਿਨਾਂ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ। ਫਿਰ ਕਿਉਂ ਐਵੇਂ ਆਸੇ ਪਾਸੇ ਵੇਖਦੇ ਹੋ? ਜੀਤ ਜਨਮ ਇਹ ਰਤਨ ਅਮੋਲਕ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ, ਸਾਧ ਸੰਗਤ ਜਪ ਇੱਕ ਖਿਨਾ। ਜਿਸ ਕਲਗੀਧਰ ਪਾਤਸ਼ਾਹ ਦਾ 350 ਪ੍ਰਕਾਸ਼ ਪੁਰਬ ਆ ਰਿਹਾ, ਉਹਨਾਂ ਨੇ ਵੀ ਬੜਾ ਸੁੰਦਰ ਕਿਹਾ, ਕਹਿੰਦੇ ਏਕ ਚਿੱਤ ਜੇ ਇੱਕ ਛਿਨ ਧਿਆਇਓ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨ ਆਇਓ, ਕਾਲ ਫਾਂਸ ਕੇ ਬੀਚ ਨ ਆਇਓ, ਬਸ ਪਾਤਸ਼ਾਹ ਕਹਿੰਦੇ ਨਾਨਕ ਨਾਮ ਧਿਆਇਆ ਸੁਖਦਾਤਾ, ਦੁੱਖ ਵਿਸਰਿਆ ਸਹਿਜ ਸੁਭਾਏ। ਪਤਾ ਵੀ ਨਹੀਂ ਲੱਗਣਾ ਕਦੋਂ ਦੁੱਖ ਖੰਭ ਲਾ ਕੇ ਉੱਡ ਗਿਆ ਹੈ।
ਪੌੜੀ ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕੋ ਹੋ ਸਦਾ ਘੁਮਾਇਆ।
ਕਿਉਂ ਬਈ, ਜੇ ਤੁਹਾਨੂੰ ਭੁੱਲਿਆਂ ਨੂੰ ਕੋਈ ਰਸਤਾ ਦੱਸੇ, ਤੁਸੀਂ ਫਿਰ ਉਹਦਾ ਕੀ ਕਰਦੇ ਹੋ? ਥੈਂਕ ਯੂ, ਧੰਨਵਾਦ ਹੀ ਕਹਿੰਦੇ ਹੋ ਨਾ। ਤੁਹਾਨੂੰ ਕੋਈ ਪਿਆਸ ਲੱਗੀ, ਪਾਣੀ ਪਿਲਾਵੇ, ਤੁਸੀਂ ਪਾਣੀ ਪੀ ਕੇ ਕੀ ਕਹਿੰਦੇ ਹੋ? ਸ਼ੁਕਰੀਆ। ਲਓ, ਗੁਰੂ ਅਮਰਦਾਸ ਜੀ ਵੀ ਕਹਿੰਦੇ ਨੇ ਮੈਂ ਇਸੇ ਗੁਰੂ ਤੋਂ ਕੁਰਬਾਨ ਜਾਂਦਾ। ਜਿਨ ਜਗ ਜੀਵਨ ਉਪਦੇਸੇ ਆ, ਜਿਸ ਗੁਰੂ ਨੇ ਮੈਨੂੰ ਹੋਰ ਸਾਰੇ ਕੰਮ ਕਰ ਛੱਡ ਕੇ ਉਹ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਦਾ ਉਪਦੇਸ਼ ਕੀਤਾ ਹੈ। ਤਿਸ ਗੁਰ ਕੋ ਹੋ ਸਦਾ ਘੁਮਾਇਆ, ਮੈਂ ਉਸ ਗੁਰੂ ਤੋਂ ਕੋਲ ਕਮਾਈ ਜਾਂਦਾ, ਮੈਂ ਉਸ ਗੁਰੂ ਤੋਂ ਵਾਰਨੇ ਜਾਂਦਾ, ਉਸ ਗੁਰੂ ਨੇ ਮੇਰੇ ਤੇ ਬੜਾ ਉਪਕਾਰ ਕੀਤਾ।
ਤਿਸ ਗੁਰ ਕੋ ਹੋ ਖੰਨੀਐ, ਜਿਨ ਮਧਸੂਦਨ ਹਰ ਨਾਮ ਸੁਣਾਇਆ।
ਐਸੇ ਗੁਰੂ ਤੋਂ ਮੈਂ ਖੰਨੀਐ, ਖੰਨੀਐ ਦਾ ਮਤਲਬ ਹੁੰਦਾ ਟੁਕੜੇ ਟੁਕੜੇ ਹੋ ਕੇ ਕੁਰਬਾਨ ਹੋ ਜਾਣਾ, ਇੱਕ ਭਾਵਨਾ ਹੈ। ਪੜ੍ਹੋ ਕਦੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ, ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਵਾਂ। ਨਾਨਕ ਕੀ ਪ੍ਰਪਾਸ ਬੇਨੰਤੀ ਤੇਰੇ ਜਨ ਦੇਖਣ ਪਾਉ। ਐਸੇ ਗੁਰੂ ਤੋਂ ਮੈਂ ਖੰਨੀਏ ਕੁਰਬਾਨ ਜਾਵਾਂ ਜਿਨ ਮਧਸੂਦਨ ਹਰ ਨਾਮ ਸੁਣਾਏ। ਮਧਸੂਦਨ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ। ਮਧ ਕੈਟਬ ਨਾਮ ਦਾ ਇੱਕ ਦੈਂਤ ਸੀ, ਜਿਹਨੇ ਉਹਨੂੰ ਮਾਰਿਆ ਉਹਨੂੰ ਮਧਸੂਦਨ ਕਹਿਣ ਲੱਗ ਪਏ। ਸ਼੍ਰੀ ਕ੍ਰਿਸ਼ਨ ਜੀ ਦੇ ਬਾਰੇ ਵਿੱਚ ਕਿਹਾ ਜਾਂਦਾ, ਪਰ ਇੱਥੇ ਤਾਂ ਉਸ ਪਰਮੇਸ਼ਵਰ ਦੇ ਲਈ ਇਹ ਸ਼ਬਦ ਵਰਤਿਆ ਜਿਨ ਮਧਸੂਦਨ ਹਰ ਨਾਮ ਸੁਣਾਇਆ, ਜਿਸਨੇ ਉਸ ਮਧ ਕੈਟਬ ਨਾਮ ਦੇ ਦੈਂਤ ਨੂੰ ਮਾਰਨ ਵਾਲੇ ਹਰੀ ਦੇ ਨਾਮ ਨੂੰ ਸੁਣਾਇਆ, ਮੇਰੇ ਕੰਨ ਵਿੱਚ ਪਾਇਆ।
ਤਿਸ ਗੁਰ ਕੋ ਵਾਰਣ ਜਿਨ ਹਉ ਮੈਂ ਵੇਖ ਸਭ ਰੋਗ ਗਵਾਇਆ।
ਐਸੇ ਗੁਰੂ ਤੋਂ ਮੈਂ ਵਾਰਨੇ ਜਾਂਦਾ ਹਾਂ ਜਿਸ ਗੁਰੂ ਨੇ ਉਪਦੇਸ਼ ਦੇ ਕੇ ਮੈਨੂੰ ਪਰਮੇਸ਼ਵਰ ਨਾਲ ਜੋੜਿਆ ਅਤੇ ਮੇਰੇ ਅੰਦਰੋਂ ਹਉਮੈ ਦਾ ਜ਼ਹਿਰ, ਹਉਮੈ ਦਾ ਰੋਗ ਜਿਹੜਾ ਸਾਰੇ ਸੰਸਾਰ ਨੂੰ ਦੁਖੀ ਕਰ ਖਿਮਾ ਕਰ, ਚਾਹੇ ਕੋਈ ਗਿਆਨੀ ਹੈ ਚਾਹੇ ਗਿਆਨੀ, ਜਰਾ ਛੇੜ ਕੇ ਵੇਖੋ ਕਿਸੇ। ਹਮ ਬੜ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਸਾਡਾ ਬਾਬਾ ਤਾਂ ਕਹਿੰਦੇ ਮੈਂ ਦਾਸਨ ਦਾਸ ਹਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਅਤੇ ਅਸੀਂ ਕਹਿੰਦੇ ਸਾਰੀ ਦੁਨੀਆ ਮਾੜੀ ਅਤੇ ਅਸੀਂ ਚੰਗੇ। ਬਸ ਇਸ ਕਰਕੇ ਹਉਮੈ ਨੇ ਸਾਡੇ ਉੱਤੇ ਪੂਰਾ ਪ੍ਰਭਾਵ ਪਾਇਆ, ਪਰ ਗੁਰੂ ਦੇ ਉਪਦੇਸ਼ ਨੂੰ ਮੰਨਣ ਵਾਲਾ ਜਿਹੜਾ ਉਹ ਇਸ ਹਉਮੈ ਜ਼ਹਿਰ ਤੋਂ ਰੋਗ ਤੋਂ ਬਚ ਜਾਂਦਾ।
ਤਿਸ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ।
ਇਹ ਜਿਹੜਾ ਪੁੰਨ ਸ਼ਬਦ ਹੈ ਪਹਿਲਾਂ ਸਾਡੇ ਸਮਾਜ ਵਿੱਚ ਆਮ ਵਰਤਿਆ ਜਾਂਦਾ ਸੀ। ਕਈ ਰਿਸ਼ਤੇ ਹੁੰਦੇ ਸਨ ਵੱਟੇ ਸੱਟੇ ਦੇ, ਅਤੇ ਕਈ ਰਿਸ਼ਤੇ ਵੱਟੇ ਸੱਟੇ ਤੋਂ ਬਿਨਾਂ ਹੁੰਦੇ ਸਨ। ਉਹਨੂੰ ਕਹਿੰਦੇ ਪੁੰਨ ਦਾ ਸਾਕ, ਪੁੰਨ ਦਾ ਸਾਕ। ਪੁੰਨ ਦਾ ਮਤਲਬ ਹੈ ਜਿਹਦੇ ਬਦਲੇ ਵਿੱਚ ਕੁਝ ਨਾ ਲੈਣਾ ਅਤੇ ਉਪਕਾਰ ਕਰਨਾ। ਕਹਿੰਦੇ ਨੇ ਗੁਰੂ ਨੇ ਬਹੁਤ ਵੱਡਾ ਉੱਪਰ ਉਪਕਾਰ ਕੀਤਾ ਹੈ। ਤਿਸ ਗੁਰ ਕੋ ਵੱਡ ਪੁੰਨ ਹੈ ਜਿਨ ਅਵਗੁਣ ਕੱਟ ਗੁਣੀ ਸਮਝਾਇਆ, ਜਿਸ ਨੇ ਮੇਰੇ ਅੰਦਰੋਂ ਔਗੁਣਾਂ ਨੂੰ ਕੱਟ ਕੇ ਗੁਣਾਂ ਨਾਲ ਜੁੜਨ ਦੀ ਪ੍ਰੇਰਣਾ ਸਿੱਖਿਆ ਦਿੱਤੀ ਹੈ।
ਸੋ ਸਤ ਗੁਰ ਤਿੰਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ।
ਆਖਿਆ ਉਹ ਸਤਿਗੁਰੂ ਤੋਂ ਮੈਂ ਕੁਰਬਾਨ ਜਾਂਦਾ, ਔਰ ਉਹ ਸਤਿਗੁਰੂ ਉਹਨਾਂ ਨੂੰ ਭੇਟਿਆ। ਖਿਮਾ ਕਰਨਾ, ਗੁਰੂ ਦੇ ਸਿੱਖ ਤਾਂ ਸਾਰੇ ਹੀ ਅਖਵਾਉਂਦੇ ਹਾਂ, ਔਰ ਕੋਈ ਕਿਸੇ ਤੋਂ ਘੱਟ ਨਹੀਂ ਹੈਗਾ, ਪਰ ਭੇਟਿਆ ਦਾ ਮਤਲਬ ਜਿਨ੍ਹਾਂ ਦੇ ਅੰਦਰ ਗੁਰੂ ਦਾ ਉਪਦੇਸ਼ ਵਸ ਗਿਆ। ਵਸਿਆ ਕਿਹਨਾਂ ਦੇ ਅੰਦਰ? ਜਿਨ ਕਹਿ ਮੁਖ ਮਸਤਕ ਭਾਗ ਲਿਖ ਪਾਏ, ਜਿਨ੍ਹਾਂ ਨੂੰ ਧੁਰੋਂ ਅਕਾਲ ਪੁਰਖ ਨੇ ਕਿਰਪਾ ਕੀਤੀ, ਉਹ ਗੁਰੂ ਦੇ ਦੱਸੇ ਰਾਹ 'ਤੇ ਚੱਲ ਪਏ। ਸਮਾਂ ਹੋ ਚੁੱਕਾ ਹੈ। ਬਸ ਭਾਈ ਸਾਹਿਬ ਨੇ ਬੜੀ ਕਿਰਪਾ ਕੀਤੀ, ਉਹਨਾਂ ਕਿਹਾ ਅੱਜ ਭਾਈ ਮਰਦਾਨਾ ਜੀ ਦਾ ਅਕਾਲ ਚਲਾਣੇ ਦਾ ਦਿਵਸ ਵੀ ਹੈ ਅਤੇ ਉਹਨਾਂ ਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ। ਅਤੇ ਬਈ ਮੈਂ ਤਾਂ ਆਪਣੇ ਬਜ਼ੁਰਗਾਂ ਕੋਲੋਂ ਸਿੱਖਿਆ ਸੀ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਜਾਣੋ, ਜਿਨ ਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਭਾਈ ਮਰਦਾਨਾ ਜੀ ਦੀ ਯਾਦ ਮਨਾਉਣ ਦਾ ਤਰੀਕਾ ਤਾਂ ਇਹੋ ਹੀ ਹੈ, ਉਹਨਾਂ ਵਰਗੇ ਸੇਵਕ ਬਣੀਏ, ਉਹਨਾਂ ਵਰਗੇ ਗੁਰੂ ਦੀ ਆਗਿਆ ਮੰਨਣ ਵਾਲੇ ਬਣੀਏ। ਉਹਨਾਂ ਦੇ ਜੀਵਨ ਤੋਂ ਇਹ ਪ੍ਰੇਰਣਾ ਅਤੇ ਸਿੱਖਿਆ ਮਿਲਦੀ ਹੈ।
ਤਿਸ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ। ਸੋ ਸਤਿਗੁਰ ਤਿੰਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।